ਦੀ ਤਰ੍ਹਾਂ ਸ਼ੁੱਧ ਬਣ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰੋ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਵੇਂ ਇਸ ਗੋਇੰਦਵਾਲ ਨਗਰ ਦੇ ਵਿੱਚ ਰਹਿ ਕਰਕੇ ਬਖਸ਼ਿਸ਼ਾਂ ਦਾ ਮੀਂਹ ਵਰਸਾ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਆਪ ਸ੍ਰੀ ਸਤਿਗੁਰ ਅਮਰ ਕੀ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਹੁਣ ਮੈਂ ਨਵੀਂ ਕਥਾ
ਕਹੋ ਰੁਚਠਾਨ।
ਬੜੇ ਪ੍ਰੇਮ ਦੇ ਨਾਲ, ਰੁਚੀ ਦੇ ਨਾਲ ਕਹਿੰਦੇ, ਇੰਨੀ ਰੁਚੀ ਦੇ ਨਾਲ ਮੈਂ ਜਿਵੇਂ ਬਿਆਨ ਕਰ ਰਿਹਾ। ਸਤਸੰਗੀ ਪ੍ਰੇਮੀਓ, ਇਹੋ ਜਿਹਾ ਪ੍ਰੇਮ ਤੁਸੀਂ ਵੀ ਬਣਾਵੋ।
ਸਰੋਤਾ ਸੁਣੋ ਪ੍ਰਸੰਨ ਹੋਵੇ।
ਐ ਸਰੋਤਾ ਜਨੋ, ਸਤਸੰਗੀ ਪ੍ਰੇਮੀ ਜਨੋ, ਤੁਸੀਂ ਵੀ ਬੜੇ ਪ੍ਰੇਮ ਦੇ ਨਾਲ, ਰੁਚੀ ਦੇ ਨਾਲ
ਜਿਹੋ ਸਿੱਖੀ ਮੁਝ ਦਾਨ,
ਮੈਨੂੰ ਸਿੱਖੀ ਦਾ ਦਾਨ ਦਿੰਦੇ ਹੋਏ ਨਾ, ਅਸੀਸ ਦਿੰਦੇ ਹੋਏ ਕਿ ਸੰਤੋਖ ਸਿੰਘ ਨੂੰ ਗੁਰਸਿੱਖੀ ਦਾ ਦਾਨ ਮਿਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਚਰਨਾਂ ਦਾ ਨਿਵਾਸ ਦਿਓ, ਪ੍ਰੇਮ ਦਿਓ, ਸਿੱਖੀ ਦਿਓ, ਇਹ ਗੁਰਮਤ ਦਾ ਦਾਨ ਦਿਓ। ਇਹ ਦਾਨ ਗੁਰਸਿੱਖਾਂ ਤੋਂ ਮੰਗਦੇ ਨੇ, ਜਾਚਨਾ ਕਰਦੇ ਨੇ ਸਤਸੰਗੀਆਂ ਤੋਂ ਕਿ ਐ ਸਰੋਤਾ ਜਨੋ, ਮੈਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਕਥਾ ਕਹਿਣ ਲੱਗਾ ਬੜੀ ਰੁਚੀ ਦੇ ਨਾਲ, ਪ੍ਰੇਮ ਦੇ ਨਾਲ, ਤੇ ਤੁਸੀਂ ਵੀ ਇਹੋ ਜਿਹਾ ਪ੍ਰੇਮ ਬਣਾ ਕੇ ਸਰਵਣ ਕਰੋ, ਪ੍ਰਸੰਨ ਹੋਵੋ, ਔਰ ਜਦ ਪ੍ਰਸੰਨ ਹੋਵੋਗੇ ਤੇ ਫਿਰ ਮੈਨੂੰ ਸਿੱਖੀ ਦਾ ਦਾਨ ਦਿਓ।
ਆਦੜੀ ਛੰਦੋ ਮੈਂ ਸੁਣੀ ਜਿਤਕ ਸਿੱਖ ਮੁਖ ਦੁਆਰ।
ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿੰਨੀ ਕਥਾ ਮੈਂ ਗੁਰਸਿੱਖਾਂ ਦੇ ਮੁਖ ਤੋਂ ਸੁਣੀ ਹੈ,
ਲਿਖੀ ਪਠੀ ਜਹ ਕਹੇ ਵਧਾਰ।
ਜਿਵੇਂ ਸਤਿਗੁਰੂ ਮਹਾਰਾਜ ਜੀ ਦਾ ਜਸ ਲਿਖਿਆ ਹੈ ਵਿਵੇਕ ਗਿਆਨਵਾਨ ਪੁਰਸ਼ਾਂ ਨੇ ਔਰ ਵਿਦਵਾਨਾਂ ਨੇ, ਮੈਂ ਸਾਰਿਆਂ ਦੀ ਕਥਾ ਸੁਣੀ ਹੈ, ਪੜ੍ਹੀ ਹੈ। ਜਿਵੇਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਗੁਰਸਿੱਖ ਪ੍ਰੇਮੀ ਰਹਿ ਕਰਕੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਜਿਵੇਂ ਉਹਨਾਂ ਨੇ ਬਚਨ ਦੱਸੇ ਨੇ ਗੁਰਸਿੱਖ ਪ੍ਰੇਮੀਆਂ ਨੂੰ ਕਿ ਸੇਵਕ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਇਵੇਂ ਆਪਣੇ ਜੀਵਨ ਕਾਲ ਦੇ ਵਿੱਚ ਰਹਿ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਸੇਵਾ ਨਿਭਾਈ, ਉਹ ਸਾਰੀ ਕਥਾ ਮੈਂ ਸਿੱਖਾਂ ਤੋਂ ਪੜ੍ਹ ਸੁਣ ਕਰਕੇ ਆਪ ਜੀ ਨੂੰ
ਸੋ ਸਭ ਬਣਾਏ ਛੰਦਨ ਮਜਾਰ।
ਉਹ ਮੈਂ ਇਹ ਛੰਦਾਂ ਦੇ ਵਿੱਚ ਉਸ ਕਥਾ ਨੂੰ ਬੰਨਿਆ ਹੈ। ਆਪ ਸਾਰੇ ਸਰੋਤਾ ਜਨ ਵਿਵੇਕ ਬੁੱਧ ਵਾਲਿਓ, ਸਿਆਣਪ ਬੁੱਧ ਵਾਲਿਓ, ਆਪ ਪੜ੍ਹ ਸੁਣ ਕਰਕੇ ਬੁਰਾ ਭਲਾ ਵਿਚਾਰ ਕੇ ਸਰਵਣ ਕਰਨਾ।
ਆਪ ਕਰਵ ਨਰੂਪਨ ਰੀਤ ਚਾਰ।
ਹੁਣ ਮੈਂ ਬੜੀ ਸੁੰਦਰ ਰੀਤੀ ਦੇ ਨਾਲ ਇਸ ਕਥਾ ਨੂੰ ਨਿਰੂਪਣ ਕਰਦਾ, ਭਾਵ ਵਰਣਨ ਵਿਖਿਆਨ ਕਰਦਾ ਹਾਂ।
ਸ੍ਰੀ ਅਮਰਦਾਸ ਜਿਮ ਮਾਰ ਤੰਡ।
ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਪਹੁੰਚ ਕਰਕੇ ਗੁਰਸਿੱਖਾਂ ਨੂੰ ਗਿਆਨ ਦੀ ਰੋਸ਼ਨੀ ਦੇ ਰਹੇ ਨੇ, ਕਹਿੰਦੇ ਜਿਵੇਂ ਸੂਰਜ ਇੱਕ ਬ੍ਰਹਿਮੰਡ ਦੇ ਵਿੱਚ ਇੱਕ ਹੀ ਸੂਰਜ ਹੈ ਔਰ ਉਹ ਸੂਰਜ ਨਿਕਲ ਕਰਕੇ ਹਰ ਘਰ ਘਰ ਦੇ ਵਿੱਚ ਉਹ ਗਿਆਨ ਵਾਹਿਗੁਰੂ ਰੋਸ਼ਨੀ ਦੀਆਂ ਕਿਰਨਾਂ ਦਿੰਦਾ, ਇਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਸ ਬ੍ਰਹਿਮੰਡ ਦੇ ਵਿੱਚ ਗੁਰੂ ਰੂਪ ਪ੍ਰਗਟ ਹੋ ਕਰਕੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚੋਂ ਇਹ ਉਦੇ ਹੋਏ ਨੇ, ਪ੍ਰਗਟ ਹੋਏ ਨੇ ਔਰ ਸਾਰੇ ਬ੍ਰਹਿਮੰਡ ਦੇ ਵਿੱਚ ਇਹ ਗਿਆਨ ਦੀਆਂ ਕਿਰਨਾਂ ਘਰ ਘਰ ਵਿੱਚ ਪਾ ਰਹੇ ਹਨ।
ਆਦੀ ਗੁਰੂ ਸਿਯੰਦਨ ਅਖੰਡ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗਾਦੀ ਗੁਰਨ ਸਿਯੰਦਨ ਅਖੰਡ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਤੇ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਖੰਡਨ ਤੋਂ ਰਹਿਤ ਭਾਵ ਨਾਸ ਹੋਣ ਤੋਂ ਰਹਿਤ ਇਹ ਰੱਥ ਹੈ, ਉਸ ਰੱਥ ਦੇ ਉੱਪਰ ਮਹਾਰਾਜ ਅਸਵਾਰ ਹੋਏ ਹਨ।
ਜਿਸ ਪਰ ਰੂੜ ਥਿਤ ਹੋਇਆ
ਮਹਾਰਾਜ ਆਪ ਇਸ ਰੱਥ ਦੇ ਉੱਪਰ, ਇਸ ਸਿੰਘਾਸਣ ਦੇ ਉੱਪਰ ਅਸਵਾਰ ਹੋ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨ ਲੱਗੇ ਨੇ।
ਇਸ ਪ੍ਰਕਾਸ਼ ਸਭ ਦਿਸ਼ ਪ੍ਰਤਾਪ।
ਸਾਰੀਆਂ ਦਿਸ਼ਾਵਾਂ ਦੇ ਵਿੱਚ, ਹੁਣ ਮੰਨੀਆਂ ਤੇ ਚਾਰ ਹੀ ਨੇ ਨਾ, ਕੋਈ ਕਹਿੰਦਾ ਇੱਧਰ ਪੂਰਬ ਹੈ, ਇੱਧਰ ਪੱਛਮ ਹੈ, ਇੱਧਰ ਦੱਖਣ ਹੈ, ਇੱਧਰ ਉੱਤਰ ਹੈ, ਇਹ ਚਾਰ ਦਿਸ਼ਾਵਾਂ ਮੰਨੀਆਂ ਨੇ। ਹੋਰ ਇਹ ਉਪ ਦਿਸ਼ਾਵਾਂ ਮੰਨ ਕੇ ਛੇ ਦਿਸ਼ਾਵਾਂ ਹੋਰ ਕਹਿੰਦੇ ਨੇ, ਕਹਿੰਦੇ ਅਗਨ ਕੋਣ, ਵੈਰਤ ਕੋਣ, ਨੈਰਤ ਕੋਣ ਤੇ ਇਮਾਨ ਕੋਣ, ਧਰਤੀ ਤੇ ਆਕਾਸ਼, ਇਹ ਸਾਰੀਆਂ ਟੋਟਲ 10 ਬਣ ਗਈਆਂ। ਇਹ ਕੁੱਲ 10 ਦਿਸ਼ਾਵਾਂ ਦੇ ਵਿੱਚ ਜਿੰਨਾ ਇਹ ਬ੍ਰਹਿਮੰਡ ਹੈ, 9 ਖੰਡਾਂ ਦਾ ਔਰ 7 ਦੀਪਾਂ ਦਾ ਇਹ ਬ੍ਰਹਿਮੰਡ ਹੈ, ਇਸ ਬ੍ਰਹਿਮੰਡ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਤਾਪ ਨੂੰ ਵਧਾਇਆ ਹੈ।
ਪਰਬ ਆਦ ਕਰਕੇ ਖਡੂਰ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦਾ ਪੁਰਬ ਮਨਾ ਕੇ, ਭਾਵ ਦੁਸਹਿਰਾ ਮਨਾ ਕਰਕੇ ਆਪ ਗੋਇੰਦਵਾਲ ਸਾਹਿਬ ਨਗਰ ਵਿੱਚ ਬਿਰਾਜੇ ਨੇ।
ਗੋਇੰਦਵਾਲ ਪਹੁੰਚੇ ਹਜ਼ੂਰ,
ਮਹਾਰਾਜ ਆਪ ਗੋਇੰਦਵਾਲ ਪਹੁੰਚ ਕਰਕੇ
ਦੀਨਾਂ ਨਾਥ ਗੁਰਤਾ ਸੋ ਪਾਏ।
ਸਤਿਗੁਰੂ ਪਾਤਸ਼ਾਹ ਜੋ ਦੀਨਾਂ ਦੇ ਮਾਲਕ ਨੇ, ਭਾਵ ਜਿਹੜੇ ਯਤੀਮ ਨੇ, ਗਰੀਬ ਨੇ, ਜਿਨ੍ਹਾਂ ਦਾ ਆਸਰਾ ਕੋਈ ਨਹੀਂ, ਉਹਨਾਂ ਦੇ ਆਸਰੇ, ਜਿਨ੍ਹਾਂ ਦਾ ਥਾਂ ਕੋਈ ਨਹੀਂ ਉਹਨਾਂ ਦੇ ਥਾਂ ਬਣੇ, ਜਿਨ੍ਹਾਂ ਨੂੰ ਕੋਈ ਇੱਜ਼ਤ ਨਹੀਂ ਦਿੰਦਾ, ਮਹਾਰਾਜ ਉਹਨਾਂ ਨੂੰ ਮਾਣ ਦੇਣ ਵਾਲੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ
ਆਨੰਦ ਮਗਨ ਪਰਵਿਸ਼ੇ ਸੋ ਜਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਵੱਡੇ ਆਨੰਦ ਬ੍ਰਹਮਾਨੰਦ ਦੇ ਵਿੱਚ ਮਗਨ ਹੋ ਗਏ ਨੇ ਔਰ ਗੋਇੰਦਵਾਲ ਸਾਹਿਬ ਨਗਰ ਵਿੱਚ ਪ੍ਰਵੇਸ਼ ਹੋ ਗਏ।
ਇੱਕ ਹੁਤੋ ਸਦਨ ਪਰ ਸਦਨ ਚਾਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਇਸੇ ਤਰੀਕੇ ਦੇ ਨਾਲ ਇੱਕ ਹੁਤੋ ਸਦਨ ਪਰ ਸਦਨ ਚਾਰ, ਇੱਕ ਘਰ ਦੇ ਵਿੱਚ ਇੱਕ ਹੋਰ ਘਰ ਜੋ ਬੜਾ ਸੁੰਦਰ ਸੀ,
ਪਰ ਰੂੜ ਦੇ ਦਰ ਕਿਵਾਰ।
ਹੁਣ ਘਰ ਦੇ ਵਿੱਚ ਘਰ ਜਾਂ ਤੇ ਬੇਸਮੈਂਟ ਨੂੰ ਕਿਹਾ ਜਾਂਦਾ ਤੇ ਜਾਂ ਘਰ ਦੇ ਉੱਪਰ ਜਿਹੜਾ ਘਰ ਹੋਵੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਜਿਹੜਾ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਘਰ ਸੀ, ਉਸ ਦੇ ਉੱਪਰ ਚੁਬਾਰਾ ਬਣਾਇਆ ਹੋਇਆ ਸੀ ਤੇ ਗੁਰੂ ਅਮਰਦਾਸ ਮਹਾਰਾਜ ਉਸ ਚੁਬਾਰੇ ਵਿੱਚ ਰਹਿੰਦੇ ਸਨ। ਉਸ ਚੁਬਾਰੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਿਰਤੀ ਮਗਨ ਬਣਾ ਲਈ, ਭਾਵ ਸਮਾਧੀ ਵਿੱਚ ਅਸਥਿਤ ਹੋਏ।
ਨਿਕਸੇ ਨਾ ਵਹਿਰ ਨਾ ਕੋ ਬੁਲਾਏ,
ਨਾ ਸਤਿਗੁਰੂ ਅਮਰਦਾਸ ਮਹਾਰਾਜ ਉਸ ਚੁਬਾਰੇ ਵਿੱਚੋਂ ਉਸ ਦਿਨ ਤੋਂ ਬਾਹਰ ਨਿਕਲੇ ਤੇ ਨਾ ਕਿਸੇ ਦੇ ਨਾਲ ਆਪਣੀ ਕੋਈ ਬੋਲ ਬਾਣੀ ਸਾਂਝੀ ਕੀਤੀ, ਭਾਵ ਕੋਈ ਬਚਨ ਨਾ ਕੀਤਾ ਕਿਸੇ ਨਾਲ।
ਇਤ ਹੋਏ ਸਮਾਦ ਗੰਭੀਰ ਲਾਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਬੜੀ ਗੰਭੀਰ ਅਵਸਥਾ ਦੇ ਵਿੱਚ ਬੈਠ ਗਏ ਔਰ ਸੁਰਤ ਸ਼ਬਦ ਦੇ ਵਿੱਚ ਮਿਲਾ ਦਿੱਤੀ।
ਵੈ ਕਰ ਅਕੰਤ ਆਨੰਦ ਲੀਨ,
ਮਹਾਰਾਜ ਇਕਾਂਤ ਹੋ ਗਏ ਕਿਉਂਕਿ ਚੁਬਾਰੇ ਦੇ ਅੰਦਰ ਕੋਈ ਨਹੀਂ ਜਾਂਦਾ, ਦਰਵਾਜ਼ਾ ਬੰਦ ਹੈ, ਕੇਵਲ ਇੱਕ ਭਾਈ ਬੱਲੂ ਜੀ ਜਿਹੜੇ ਮਹਾਰਾਜ ਦੇ ਸੇਵਕ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਵਿੱਚ ਤਤਪਰ ਨੇ, ਬੜਾ ਪ੍ਰੇਮ ਹੈ। ਦੇਖੋ ਕਿੱਡਾ ਵੱਡਾ ਪ੍ਰੇਮ ਹੋਵੇਗਾ ਪ੍ਰੇਮੀ ਦਾ, ਰਾਤ ਦਿਨ 7 ਦਿਨ ਮਹਾਰਾਜ ਨੇ ਚੁਬਾਰੇ ਵਿੱਚ ਰਹਿਣਾ ਤੇ ਰਾਤ ਦਿਨ ਭਾਈ ਬੱਲੂ ਜੀ ਚੁਬਾਰੇ ਦੇ ਦਰਵਾਜ਼ੇ ਦੇ ਅੱਗੇ ਖੜੇ, ਉੱਥੇ ਹੀ ਬੈਠ ਜਾਣਾ, ਉੱਥੇ ਹੀ ਸਮਾਧੀ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦਿਆਂ ਦਰਵਾਜ਼ੇ ਦੇ ਅੱਗੇ ਹੀ ਰਾਤ ਬਤੀਤ ਕਰ ਲੈਣੀ, ਦਰਵਾਜ਼ੇ ਦੇ ਅੱਗੇ ਦਿਨ ਬਤੀਤ ਕਰ ਲੈਣਾ। ਜਦੋਂ ਮਹਾਰਾਜ ਨੇ ਕੋਈ ਸੇਵਾ ਕਰਾਉਣੀ ਹੁੰਦੀ, ਕੋਈ ਕਿਰਿਆ ਕਰਾਉਣੀ ਹੁੰਦੀ, ਉਦੋਂ ਭਾਈ ਬੱਲੂ ਜੀ ਨੂੰ ਕਹਿ ਦੇਣਾ ਤੇ ਉਸੇ ਵੇਲੇ ਬਚਨ ਦੀ ਸੰਭਾਲ ਕਰਕੇ ਸੇਵਾ ਵਿੱਚ ਤਤਪਰ ਹੋ ਜਾਣਾ, ਫਿਰ ਆ ਕੇ ਦਰਵਾਜ਼ੇ ਦੇ ਅੱਗੇ ਬੈਠ ਜਾਣਾ। ਕੈਸੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਸੇਵਾ ਭਾਈ ਬੱਲੂ ਜੀ ਨੇ ਨਿਭਾਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਕਾਂਤ ਹੋ ਗਏ, ਚੁਬਾਰੇ ਦੇ ਵਿੱਚ ਇਕੱਲੇ ਬੈਠੇ ਨੇ ਔਰ ਆਨੰਦ ਵਿੱਚ ਬੈਠੇ ਹੋਏ ਸਮਾਧੀ ਲਗਾ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ।
ਰੱਬ ਮਹਿਦ ਜੋਤ ਪ੍ਰਾਪਤ ਪਰਵੀਨ,
ਪਰਮੇਸ਼ਰ ਦੇ ਨਾਲ ਐਸੀ ਜੋਤ ਇੱਕਮਿੱਕ ਕਰ ਲਈ ਔਰ ਪਰਮੇਸ਼ਰ ਦਾ ਹੀ ਸਰੂਪ ਹੋ ਗਏ।
ਮੈਂ ਸਕੇ ਵੇਦ ਜਿਸ ਕੋ ਬਤਾਏ,
ਕੋਈ ਵੀ ਕਵੀ ਜੀ ਕਹਿੰਦੇ ਕਿ ਗਿਆਨ ਦਾ ਗ੍ਰੰਥ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਕਥਾ ਨੂੰ ਬਿਆਨ ਨਹੀਂ ਕਰ ਸਕਦਾ। ਜੋ ਆਨੰਦ, ਜੋ ਜੋਤ, ਜੋ ਬ੍ਰਹਮ ਦਾ ਵਿੱਚ ਲੀਨ ਹੋ ਕੇ ਆਨੰਦ ਪ੍ਰਾਪਤ ਕੀਤਾ, ਉਹ ਕੋਈ ਬਿਆਨ ਨਹੀਂ ਕਰ ਸਕਦਾ, ਉਹ ਵੇਦ ਵੀ ਨਹੀਂ ਦੱਸ ਸਕਦੇ। ਹੁਣ ਵੇਦ ਬੜੇ ਗਿਆਨ ਵਾਲੇ ਗ੍ਰੰਥ ਮੰਨੇ ਨੇ, ਬੜਾ ਤੱਤ ਸਿਧਾਂਤ ਆ ਤਿੰਨਾਂ ਦੇ ਵਿੱਚ, ਸੋ ਉਹਨਾਂ ਦੇ ਅੰਦਰ ਵੀ ਕਹਿੰਦੇ ਜੇ ਉਹ ਵੀ ਕਹਿਣ ਨਾ ਕਿ ਅਸੀਂ ਇਹਨਾਂ ਦਾ ਸੋ ਜਸ ਉਚਾਰਨ ਕਰਕੇ ਕਹਿ ਸਕਦੇ ਹਾਂ, ਕਵੀ ਜੀ ਕਹਿੰਦੇ ਉਹਨਾਂ ਤੋਂ ਵੀ ਗਿਆਨ ਨਹੀਂ ਹੋ ਸਕਦਾ। ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨ ਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਕਰਦੇ ਹੋਏ ਭੱਟ ਜਨ ਕਹਿੰਦੇ ਗੰਗਾ ਦੀਆਂ ਲਹਿਰਾਂ ਦੀ ਗਿਣਤੀ ਹੋ ਸਕਦੀ ਹੈ ਕਿ ਕਿੰਨੀਆਂ ਉਹਦੇ ਵਿੱਚ ਉਚਾਈ ਚ ਗਈਆਂ, ਕਿੰਨੀਆਂ ਲਹਿਰਾਂ ਉਤਪੰਨ ਹੁੰਦੀਆਂ ਨੇ, ਕਹਿੰਦਾ ਉਹਨਾਂ ਦੀ ਕੋਈ ਗਿਣਤੀ ਕਰ ਸਕਦਾ, ਸਰੀਰ ਦੀ ਰੁਮਾਵਲੀ ਦੀ ਗਿਣਤੀ ਹੋ ਸਕਦੀ ਹੈ, ਸਾਰੀ ਬ੍ਰਹਿਮੰਡ ਦੀ ਬਨਸਪਤੀ ਦੀ ਗਿਣਤੀ ਮਿਣਤੀ ਹੋ ਸਕਦੀ ਹੈ, ਤਾਰਿਆਂ ਦੇ ਵਿੱਚ ਕਿੰਨੀ ਸੰਖਿਆ ਹੈ ਸਾਰੀ ਗਿਣਤੀ ਹੋ ਸਕਦੀ ਹੈ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਮਹਿਮਾ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਵਾਸਤੇ ਕਹਿੰਦੇ ਹੇ ਸਤਿਗੁਰੂ ਅਮਰਦਾਸ ਮਹਾਰਾਜ, ਜਿਹੜੀ ਆਪ ਜੀ ਦੀ ਮਹਿਮਾ ਵਡਿਆਈ ਹੈ, ਸ੍ਰੇਸ਼ਟ ਜਸ ਹੈ, ਉਹ ਇਹ ਜੀਵ ਦੇ ਕਥਨ ਕਰਨ ਤੋਂ ਬਾਹਰੀ ਹੈ।
ਮਨ ਗਿਰਾ ਜੁਗਤ ਜਨੈ ਲਖਾਏ,
ਸੋ ਇਹ ਜਿਹੜੀ ਬਾਣੀ ਹੈ, ਮਨ ਗਿਰਾ ਜੁਗਤ ਨਹਿ ਜਹ ਲਖੇ ਲਖਾਏ, ਜਿਹੜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਹੈ ਨਾ, ਉਹ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕੋਈ ਲੱਖ ਨਹੀਂ ਸਕਦਾ, ਜਾਣ ਨਹੀਂ ਸਕਦਾ।
ਆਨੰਦ ਸਿੰਧ ਮੈਂ ਸਥਿਤ ਹੋਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਇਹੋ ਜੇ ਸਮੁੰਦਰ ਦੀ ਨਿਆਈ ਵੱਡੇ ਆਨੰਦ, ਵੱਡਾ ਆਨੰਦ ਬ੍ਰਹਮਾਨੰਦ ਹੈ, ਉਸ ਵਿੱਚ ਪਰਿਪੂਰਨ ਭਾਵ ਇੱਕ ਮਿਕ ਹੋ ਗਏ।
ਇੱਕ ਬੂੰਦ ਲੈ ਜਗਤ ਜੋਏ।
ਜਿਸ ਸਮੁੰਦਰ ਦੀ ਇੱਕ ਬੂੰਦ ਲੈ ਕੇ ਸਾਰੀ ਤ੍ਰਿਲੋਕੀ ਦਾ ਗਿਆਨ ਹੋ ਜਾਂਦਾ। ਹੁਣ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਮਿਲ ਜਾਵੇ ਤੇ ਪਿਆਸੇ ਦੀ ਪਿਆਸ ਬੁੱਝ ਜਾਂਦੀ ਹੈ। ਜਿਹੜਾ ਕਈਆਂ ਦਿਨਾਂ ਦਾ ਪਿਆਸਾ ਮਨੁੱਖ ਬੈਠਾ, ਉਸਨੂੰ ਪਾਣੀ ਨਸੀਬ ਨਹੀਂ ਹੋ ਰਿਹਾ, ਤੇ ਜੇ ਇੱਕ ਸਮੁੰਦਰ ਦੀ ਬੂੰਦ ਮਿਲ ਜਾਵੇ ਤੇ ਜੀਵਨ ਦਾਨ ਮਿਲ ਜਾਂਦਾ, ਭਾਵ ਉਸਦਾ ਜੀਵਨ ਬਚ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਕਰਦੇ ਹੋਏ ਕਵੀ ਜੀ ਕਹਿੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਮੁੰਦਰ ਦੀ ਨਿਆਈ ਬ੍ਰਹਮਾਨੰਦ ਵਿੱਚ ਲੀਨ ਹੋਏ। ਜਿਸ ਸਮੁੰਦਰ ਬ੍ਰਹਮਾਨੰਦ ਦੀ ਇੱਕ ਬੂੰਦ ਲਿਆ, ਭਾਵ ਇੱਕ ਗਿਆਨ ਦੀ ਕਿਰਨ ਲਿਆ, ਨਾਮ ਦਾ ਅੱਖਰ ਲਿਆ, ਤ੍ਰਿਲੋਕੀ ਦਾ ਗਿਆਨ ਹੋ ਜਾਂਦਾ, ਭਾਵ ਉਹ ਜੀਵਦਾਨ, ਭਾਵ ਮੁਕਤੀ ਮਿਲ ਜਾਂਦੀ ਹੈ।
ਬ੍ਰਹਮਾਦ ਉਪਰ ਚੀਟੀ ਪਰਯੰਤ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਕਰਦੇ ਹੋਏ ਕਹਿੰਦੇ ਕਿ ਜਿਵੇਂ ਬ੍ਰਹਮ ਤੋਂ ਲੈ ਕੇ ਤੇ ਕੀੜੀ ਤੱਕ ਜਿੰਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਪਰਮੇਸ਼ਰ ਦਾ ਜਸ ਉਚਾਰਨ ਕੀਤਾ, ਉਹ ਕੀੜੀ ਤੋਂ ਲੈ ਕੇ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਹਾਥੀ ਤੱਕ ਪਰਮੇਸ਼ਰ ਦੀ ਕਿਰਪਾ ਹੈ, ਉਸ ਦੇ ਆਸਰੇ ਇਹ ਸਾਰੇ ਤੁਰੇ ਫਿਰਦੇ ਨੇ। ਜੇ ਇੱਕ ਹਾਥੀ ਦੇ ਅੰਦਰ ਇੰਨਾ ਪ੍ਰਬਲ ਬਲ ਦਿੱਤਾ, ਉੱਥੇ ਕੀੜੀ ਦੇ ਵਿੱਚ ਉਸ ਦੀ ਮੌਤ ਵੀ ਰੱਖੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ, ਭਾਵ ਵੱਡੇ ਜੀਵ ਤੋਂ ਲੈ ਕੇ ਛੋਟੇ ਕਿਰਮ ਤੱਕ, ਉਸ ਪਰਮੇਸ਼ਰ ਦੀ ਦ੍ਰਿਸ਼ਟੀ ਹੈ ਤੇ ਸੇਵਕ ਜਨ ਨੂੰ ਮਹਾਰਾਜ ਇਹ ਬਖਸ਼ਿਸ਼ ਕਰ ਦਿੰਦੇ ਨੇ। ਤਿਸ ਵਿਖੇ ਸਕਲ ਪਾਈਏ ਤਨ ਅੰਤ। ਜੇ ਉਹਨਾਂ ਦਾ ਕੋਈ ਅੰਤ ਪਾਉਣਾ ਚਾਹੇ ਤੇ ਮਹਾਰਾਜ ਕਹਿੰਦੇ ਉਸ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਅਮਰਦਾਸ ਮਹਾਰਾਜ ਆਪ ਜੀ ਦਾ ਜਸ ਕਿਵੇਂ ਕਰ ਦਈਏ।
ਮਤਵੰਤ ਕੋ ਕੌਣ ਹੋਏ।
ਇਹੋ ਜਿਹਾ ਸ੍ਰੇਸ਼ਟ ਮਤ ਵਾਲਾ, ਸ੍ਰੇਸ਼ਟ ਮਤ ਵਾਲਾ ਕਿਹੜਾ ਹੋ ਸਕਦਾ ਹੈ ਜਿਹੜਾ ਮਹਾਰਾਜ ਜੀ ਦਾ ਜਸ ਕਥਨ ਕਰੇ।
ਇਸ ਕੋ ਬਥਾਰ ਕਰ ਕਹਿ ਜੋਏ।
ਜਿਹੜਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੀਵਨ ਦਾ ਵਿਸਥਾਰ ਕਰੇ ਕਿ ਮਹਾਰਾਜ ਜੀ ਨੇ ਇੰਨੀ ਸੇਵਾ ਕਮਾਈ, ਇੰਨੀ ਕਵਾਈ। ਕਹਿੰਦੇ ਜੇ ਕਿਤੇ ਗੂੰਗੇ ਨੂੰ ਗੁੜ ਖਵਾ ਦਈਏ ਤੇ ਪੁੱਛੀਏ ਸਵਾਦ ਕਿੰਨਾ, ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਜੇ ਕੋਈ ਕਹੇ ਕਿ ਇਹਨਾਂ ਨੇ ਕਿੰਨੀ ਸੇਵਾ ਘਾਲ ਕਮਾਈ ਕੀਤੀ ਹੈ, ਕੋਈ ਨਹੀਂ ਦੱਸ ਸਕਦਾ। ਕਹਿੰਦੇ ਇਹਨਾਂ ਵੀ ਕੋਈ ਸ੍ਰੇਸ਼ਟ ਮਤ ਵਾਲਾ ਨਹੀਂ, ਕੋਈ ਇਹਨਾਂ ਵਿਦਵਾਨ ਨਹੀਂ, ਕੋਈ ਗਿਆਨ ਵਾਲਾ ਨਹੀਂ ਜਿਹੜਾ ਮਹਾਰਾਜ ਸਾਹਿਬ ਜੀ ਦੇ ਸ੍ਰੇਸ਼ਟ ਜਸ ਨੂੰ ਬਿਆਨ ਕਰ ਦੇਵੇ।
ਇੱਕ ਕੀ ਸਮਾਧੀ ਇੱਕ ਰਸ ਵਿਸਾਲ।
ਸਤਿਗੁਰੂ ਮਹਾਰਾਜ ਇੱਕ ਸਮਾਧੀ ਵਿੱਚ ਟਿਕ ਗਏ ਨੇ ਔਰ ਵੱਡੀ ਸਮਾਧੀ ਵਿੱਚ ਲੀਨ ਹੋਏ ਹਨ।
ਮੈਂ ਸਕੇ ਤਿਆਗ ਪ੍ਰੇਮੀ ਰਸਾਲ।
ਹੁਣ ਇੰਨਾ ਪ੍ਰੇਮ ਆ ਰਿਹਾ, ਇੰਨੇ ਪ੍ਰੇਮ ਦੇ ਵਿੱਚ ਮਗਨ ਨੇ, ਪ੍ਰੇਮ ਦਾ ਰਸ ਹੀ ਇੰਨਾ ਹੈ ਕਿ ਆਲਾ ਘਰ ਹੀ ਬਣ ਗਏ ਪ੍ਰੇਮ ਦਾ, ਤੇ ਉਹ ਫਿਰ ਐਸੀ ਸਮਾਧੀ ਨੂੰ ਕਿਵੇਂ ਛੱਡ ਸਕਦੇ ਨੇ। ਇੱਕ ਬੱਚਾ, ਉਸ ਨੂੰ ਕੁਝ ਪਲ ਮਾਂ ਦੀ ਗੋਦੀ ਤੋਂ ਬਾਹਰ ਕਰ ਦਿਓ, ਉਸ ਨੂੰ ਮਾਂ ਦਿਖਾਈ ਨਾ ਦਿਓ, ਉਸ ਨੂੰ ਦੁਬਾਰਾ ਮਾਂ ਮਿਲਾ ਦਿਓ, ਬੱਚਾ ਆਪਣੀ ਮਾਂ ਦੀ ਗੋਦ ਵਿੱਚ ਬੈਠ ਜਾਵੇਗਾ, ਉਸ ਨੂੰ ਇੰਨਾ ਆਨੰਦ ਆਵੇਗਾ ਮਾਂ ਦੀ ਗੋਦੀ ਦੇ ਅੰਦਰ ਬੈਠਿਆਂ। ਜੇ ਤੁਸੀਂ ਕਿੰਨੇ ਵਾਸਤੇ ਪਾ ਦਿਓ, ਕੋਈ ਲਾਲਚ ਦੇ ਦਿਓ, ਮਾਂ ਦੀ ਗੋਡੀ ਨਹੀਂ ਤਿਆਗਦਾ। ਬੋਲਣ ਤੋਂ ਅਸਮਰੱਥ ਹੈ, ਬੋਲ ਕੇ ਦੱਸ ਨਹੀਂ ਸਕਦਾ, ਪਰ ਉਸ ਦੇ ਫੇਸ ਤੋਂ, ਉਸ ਦੇ ਚਿਹਰੇ ਤੋਂ ਅਨੁਭਵ ਹੋ ਜਾਂਦਾ ਕਿ ਉਹ ਆਪਣੀ ਮਾਂ ਦੀ ਗੋਦ ਅੰਦਰ ਬੈਠ ਕੇ ਕਿੰਨੇ ਆਨੰਦ ਵਿੱਚ ਮਗਨ ਹੈ, ਕਿੰਨਾ ਸਕੂਨ ਮਿਲਿਆ, ਕਿਉਂਕਿ ਮਾਂ ਦੇ ਅੰਦਰ ਜੋ ਪ੍ਰੇਮ ਦੀਆਂ ਤਰੰਗਾਂ ਨੇ ਉਹ ਬੱਚੇ ਦੇ ਕੋਲ ਪਹੁੰਚੀਆਂ, ਔਰ ਬੱਚਾ ਉਸ ਤਰੰਗਾਂ ਨੂੰ ਲੈ ਕੇ ਜੋ ਆਨੰਦ ਵਿੱਚ ਲੀਨ ਹੋਇਆ, ਉਹ ਆਪਣੀ ਮਾਂ ਦੀ ਗੋਦ ਤੋਂ ਛੱਡਣ ਨੂੰ ਤਿਆਰ ਨਹੀਂ। ਸਰਦੀਆਂ ਦੇ ਦਿਨ ਹੋਣ, ਮਾਂ ਉਸ ਬੱਚੇ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਐਨ ਚਾਰ ਸਫੇਰਿਓਂ ਢੱਕ ਕੇ ਬੈਠ ਜਾਂਦੀ ਹੈ, ਕੇਵਲ ਉਸ ਦੀਆਂ ਅੱਖਾਂ ਬਾਹਰ ਨਿਕਲਦੀਆਂ ਨੇ। ਉਹ ਅੱਖਾਂ ਦੇ ਵਿੱਚੋਂ ਹੀ ਦੱਸ ਦੇਵੇਗਾ ਕਿ ਮੇਰੀ ਮਾਂ ਦੇ ਗੋਦੀ ਦੇ ਅੰਦਰ ਜਿਹੜਾ ਪ੍ਰੇਮ ਮਿਲਿਆ ਉਹ ਕਿੰਨਾ ਮਿਲਿਆ ਹੈ। ਬੋਲਣ ਤੋਂ ਤੇ ਸਮਰੱਥਾ ਨਹੀਂ ਰੱਖਦਾ, ਬੋਲ ਕੇ ਨਹੀਂ ਦੱਸ ਸਕਦਾ, ਅੱਖਾਂ ਖੋਲ੍ਹ ਮੀਚ ਕੇ ਹੀ ਦੱਸੇਗਾ ਕਿ ਕਿੰਨਾ ਪ੍ਰੇਮ ਆਇਆ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਅੱਜ ਆਪਣੇ ਪਿਤਾ ਪਰਮੇਸ਼ਰ ਦੀ ਗੋਦ ਵਿੱਚ ਬੈਠੇ ਹੋਏ ਪ੍ਰੇਮ ਦਾ ਆਨੰਦ ਲੈ ਰਹੇ ਨੇ, ਤੇ ਕਵੀ ਜੀ ਕਹਿੰਦੇ ਇਹੋ ਜਿਹੀ ਬਿਰਤੀ, ਇਹੋ ਜਿਹੀ ਸੁਰਤੀ ਲੱਗ ਗਈ, ਇੰਨਾ ਆਨੰਦ ਆ ਰਿਹਾ, ਅੱਜ ਪਿਤਾ ਦੀ ਗੋਦੀ ਛੱਡਣ ਨੂੰ ਦਿਲ ਨਹੀਂ ਕਰਦਾ।
ਵੋ ਸਿੱਖੈ ਬਹਿਰ ਇਕੱਠੇ ਜੋ ਹੋਏ,
ਪਰ ਗੁਰਸਿੱਖ ਵੀ ਇੰਨਾ ਪ੍ਰੇਮ ਲੈ ਕੇ ਬਾਹਰ ਬੈਠੇ ਨੇ, ਬੜੀ ਭਾਰੀ ਗਿਣਤੀ ਵਿੱਚ ਇਕੱਤਰਤਾ ਲੈ ਕੇ ਬਾਹਰ ਆਏ ਨੇ ਕਿ ਮਹਾਰਾਜ ਦੇ ਦਰਸ਼ਨ ਕਰਨੇ ਨੇ। ਜਿੱਥੇ ਵੀ ਦੂਰ ਦੂਰ ਦੇਸ਼ ਵਿਦੇਸ਼ ਇਲਾਕਿਆਂ ਵਿੱਚ ਪਤਾ ਚੱਲਦਾ ਗੁਰੂ ਅੰਗਦ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਗਏ ਨੇ, ਔਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਸਿੱਖਾਂ ਦੀ ਕਲਿਆਣ ਕਰਨਗੇ, ਉਪਦੇਸ਼ ਦੇਣਗੇ। ਤੀਸਰੀ ਜੋਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਗਟ ਹੋਈ ਹੈ, ਸਭ ਦੇ ਮਨਾਂ ਦੇ ਅੰਦਰ ਦਰਸ਼ਨ ਕਰਨ ਦੀ ਚਾਹਨਾ ਹੈ, ਔਰ ਸਭ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਪਹੁੰਚੇ। ਗੁਰੂ ਅਮਰਦਾਸ ਮਹਾਰਾਜ ਚੁਬਾਰਾ ਸਾਹਿਬ ਦੇ ਅੰਦਰ ਸਮਾਧੀ ਵਿੱਚ ਅਸਥਿਤ ਹੋ ਗਏ ਨੇ। ਬਾਹਰ ਸਿੱਖਾਂ ਦੀ ਭਾਰੀ ਗਿਣਤੀ ਵਿੱਚ ਭੀੜ ਲੱਗੀ ਹੋਈ ਹੈ।
ਜਿਤ ਚਾਹੇ ਤੋ ਦੇਖਵੈ ਦਰਸ ਸੋਏ,
ਸਾਰਿਆਂ ਦੇ ਚਿੱਤ ਵਿੱਚ ਇਹ ਚਾਹਨਾ ਹੈ ਕਿ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਣ।
ਸੁਣ ਜਹਾਂ ਕਹਾਂ ਪ੍ਰੋਗਰਾਮ ਵਿੱਚ,
ਜਿੱਥੋਂ ਕਿੱਥੋਂ ਵੀ ਨਗਰਾਂ ਪਿੰਡਾਂ ਦੇ ਲੋਕ, ਦੇਸ਼ਾਂ ਵਿਦੇਸ਼ਾਂ ਦੇ ਲੋਕ ਚੱਲ ਕਰਕੇ ਆਏ ਨੇ।
ਚੱਲ ਆਏ ਦੇਖਵੇ ਉੱਚ ਨੀਚ,
ਉੱਚੇ ਨੀਵੀਂ ਜਾਤੀ ਦੇ ਸਭ ਅਮੀਰ ਗਰੀਬ ਚੱਲ ਕਰਕੇ ਮਹਾਰਾਜ ਜੀ ਦੇ ਦਰਸ਼ਨ ਚਾਹੁੰਦੇ ਹਨ। ਸਾਰੇ ਮਿਲ ਕਰਕੇ ਸਮੂਹ ਸੰਗਤਾਂ ਦਾ ਇਕੱਠ ਵਿਚਾਰਾਂ ਕਰਨ ਲੱਗੇ,
ਗੁਰ ਦੇ ਦਰਸ ਤਿਮ ਕਰੋ ਟਾਰ,
ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਦਰਸ਼ਨ ਦੇਣ, ਉਹ ਢਾਰ ਉਹ ਉਪਰਾਲਾ ਕੀਤਾ ਜਾਵੇ, ਉਹ ਤਕਦੀਰ ਬਣਾਈ ਜਾਵੇ ਕਿ ਮਹਾਰਾਜ ਦਰਸ਼ਨ ਕਿਵੇਂ ਦੇਣਗੇ, ਕਿਉਂਕਿ ਸਭ ਆ ਕਰਕੇ ਇਹੀ ਸੁਣਦੇ ਨੇ ਕਿ ਜਦ ਦੇ ਮਹਾਰਾਜ ਖਡੂਰ ਸਾਹਿਬ ਤੋਂ ਆਏ ਨੇ, ਚੁਬਾਰੇ ਦੇ ਅੰਦਰ ਪ੍ਰਵੇਸ਼ ਹੋ ਗਏ, ਦੁਬਾਰਾ ਕਦੇ ਦਰਸ਼ਨ ਨਹੀਂ ਦਿੱਤੇ। ਮਹਾਰਾਜ ਚੁਬਾਰੇ ਸਾਹਿਬ ਦੇ ਅੰਦਰ ਹੀ ਬੈਠੇ ਹੋਏ ਨੇ, ਬਾਹਰ ਨਿਕਲ ਕੇ ਦਰਸ਼ਨ ਨਹੀਂ ਦਿੰਦੇ, ਤੇ ਸਾਰੇ ਮਿਲ ਕਰਕੇ ਵਿਚਾਰਾਂ ਕਰਨ ਲੱਗੇ ਕਿ ਹੁਣ ਉਹ ਕਿਹੜਾ ਉਪਰਾਲਾ ਕੀਤਾ ਜਾਵੇ ਜਿਸ ਕਰਕੇ ਮਹਾਰਾਜ ਬਾਹਰ ਨਿਕਲਣ ਤੇ ਦਰਸ਼ਨ ਦੇਣ।
ਇਨਕੋ ਨਾ ਬੈਠਿਓ ਬਣੇ ਐਸੋ,
ਕਈ ਤੇ ਇਹੋ ਜਿਹੀਆਂ ਵਿਚਾਰਾਂ ਕਰਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਯੋਗ ਨਹੀਂ ਕਿ ਉਹ ਅੰਦਰ ਵੜ ਕੇ ਬੈਠ ਜਾਣ, ਕਿਉਂਕਿ ਬਾਹਰ ਨਿਕਲ ਕੇ ਸੰਗਤਾਂ ਨੂੰ ਉਪਦੇਸ਼ ਦੇਣਾ ਚਾਹੀਦਾ ਹੈ। ਜਿਵੇਂ ਪਹਿਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੰਗਤਾਂ ਦੇ ਵਿੱਚ ਬੈਠ ਕਰਕੇ ਵਿਚਰ ਕਰਕੇ ਉਪਦੇਸ਼ ਦਿੰਦੇ, ਦਰਸ਼ਨ ਦਿੰਦੇ ਸਨ, ਸਾਰੀਆਂ ਸੰਗਤਾਂ ਨੇ ਮਿਲ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਂਪੁਰਸ਼ੋ ਤੁਸੀਂ ਕਿਰਪਾ ਕਰੋ, ਜਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਿਹੋ ਕਿ ਬਾਹਰ ਨਿਕਲ ਕੇ ਸੰਗਤਾਂ ਨੂੰ ਦਰਸ਼ਨ ਦੇਣ।
ਸਿੱਖ ਸੰਗਤਾਂ ਨੂੰ ਸੁਧ ਦਿਓ ਪਚਾਏ,
ਇਹ ਜਿਹੜੀ ਖਬਰ ਹੈ ਨਾ ਸੰਗਤਾਂ ਦੇ ਇੱਥੇ ਆਉਣ ਦੀ, ਇਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਦੇਵੋ।
ਹਿਤ ਦਰਸ਼ਨ ਇਕੱਠੀ ਬੁਲੰਦ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰੇ ਸੰਗਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ, ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਸਿੱਖ ਦੱਸਦੇ ਨੇ, ਇੰਨੀ ਸੇਵਾ ਘਾਲਣਾ ਕਮਾਉਣ ਵਾਲੇ, ਉਹ ਵੀ ਤਾਂ ਵਿੱਚੇ ਬੈਠੇ ਨੇ ਬਾਬਾ ਬੁੱਢਾ ਸਾਹਿਬ ਜੀ ਕਿ ਮਹਾਰਾਜ ਕਦੋਂ ਬਾਹਰ ਨਿਕਲਣਾ, ਕਦੋਂ ਦਰਸ਼ਨ ਦੇਣ, ਮਹਾਂਪੁਰਸ਼ ਵਿੱਚ ਬੈਠੇ ਨੇ, ਸੰਗਤਾਂ ਕਹਿ ਰਹੀਆਂ ਮਹਾਰਾਜ ਤੁਸੀਂ ਦਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕਰੋ ਕਿ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਹਨ।
ਮਨ ਸਮ ਚਕੋਰ ਚਿਤ ਚਹਿਤ ਚੰਦ,
ਜਿਵੇਂ ਕਹਿੰਦੇ ਕਿ ਚਕੋਰਾਂ ਚੰਦਰਮਾ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ, ਉਹਨਾਂ ਨੂੰ ਸੂਰਜ ਚੰਗਾ ਨਹੀਂ ਲੱਗਦਾ, ਉਹ ਇਹੀ ਚਾਹੁੰਦੀਆਂ ਨੇ ਕਿ ਚੰਦਰਮਾ ਹੀ ਚੜਿਆ ਰਵੇ ਤੇ ਅਸੀਂ ਚੰਦਰਮੇ ਦੇ ਦਰਸ਼ਨ ਕਰਕੇ ਤ੍ਰਿਪਤ ਹੋਈਏ।
ਹੁਣ ਕਹਿਓ ਬ੍ਰਿਧ ਸਭ ਲਖਣਹਾਰ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਮਿਲਾਉਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਸਾਧਨ ਬਣਾਇਆ, ਤੇ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਨੇ ਉਸ ਵਕਤ ਸੰਗਤਾਂ ਨੂੰ ਕਹਿਣ ਲੱਗੇ,
ਲੇਹ ਜਾਨ ਮਨ ਕੀ ਬਿਨ ਚਾਰ,
ਬਾਬਾ ਬੁੱਢਾ ਜੀ ਕਹਿੰਦੇ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਨੇ, ਔਰ ਅੰਤਰਜਾਮੀ ਹਨ, ਉਹ ਸਭ ਦੇ ਮਨ ਦੀ ਵਿਚਾਰ ਆਪ ਹੀ ਕਰ ਲੈਣਗੇ।
ਨਿਜ ਦਇਆ ਕਰੇ ਆਪਣੀ ਮਹਾਨ,
ਜਦੋਂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਵੱਡੀ ਮਹਾਨ ਦਇਆ ਕੀਤੀ ਨਾ, ਤੇ ਸਾਰਿਆਂ ਦੇ ਹਿਰਦਿਆਂ ਦਾ ਪ੍ਰੇਮ ਜਾਣ ਲਿਆ, ਤੇ ਮਹਾਰਾਜ ਨੇ ਆਪ ਹੀ ਬਾਹਰ ਆ ਕੇ ਦਰਸ਼ਨ ਦੇਣੇ ਨੇ।
ਸਭ ਦੇ ਦਰਸ ਸਭ ਹੋਣ,
ਸਤਿਗੁਰੂ ਪਾਤਸ਼ਾਹ ਮਹਾਰਾਜ ਤਦੋਂ ਆਪ ਆਣ ਕੇ ਸਾਰਿਆਂ ਨੂੰ ਦਰਸ਼ਨ ਦੇਣਗੇ।
ਹੁਣ ਰਹੇ ਠਟਕ ਕਹਿ ਸਕਣਾ ਕੋਈ,
ਹੁਣ ਸਾਰਿਆਂ ਨੂੰ ਇੱਕੋ ਹੀ ਇੱਕ ਸਾਧਨ ਲੱਭਿਆ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਪੁਰਾਤਨ ਸਿੱਖ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਨੇ, ਇਹੀ ਇੱਕ ਜਾ ਸਕਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬੜਾ ਵਧੀਆ ਯੋਗ ਸਾਧਨ ਅਪਣਾ ਕਰਕੇ ਇੱਕ ਜਵਾਬ ਦੇ ਦਿੱਤਾ ਕਿ ਮਹਾਰਾਜ ਸਾਰਿਆਂ ਦੇ ਹਿਰਦਿਆਂ ਦੀ ਜਲਣ ਵਾਲੇ ਹਨ, ਅੰਤਰਜਾਮੀ ਨੇ। ਜਦੋਂ ਸਾਰਿਆਂ ਦਾ ਪ੍ਰੇਮ ਜਾਣ ਲਿਆ, ਮਹਾਰਾਜ ਨੇ ਆਪ ਹੀ ਆ ਕੇ ਦਰਸ਼ਨ ਦੇ ਦੇਣੇ ਨੇ। ਜਦੋਂ ਜਵਾਬ ਮਿਲ ਗਿਆ, ਸਾਰੇ ਠਡੰਬਰ ਕੇ ਬੈਠ ਗਏ ਕਿ ਹੁਣ ਕੀ ਕਰੀਏ, ਹੁਣ ਕੋਈ ਚਾਰਾ ਨਾ ਲੱਭਦਾ।
ਦਿਨ ਪ੍ਰਤੀ ਚਾਹੇ ਚਿੱਤ ਚੁਗਨ ਹੋਏ,
ਹੁਣ ਦਿਨ ਪ੍ਰਤੀ ਦਿਨ ਸਾਰਿਆਂ ਨੂੰ ਮਿਲਣ ਵਾਸਤੇ ਚੌਗਣ ਭਾਵ ਚੌਗਣਾ ਚਾਹ ਚੜਿਆ ਹੋਇਆ ਕਿ ਮਹਾਰਾਜ ਦੇ ਦਰਸ਼ਨ ਕਰੀਏ, ਪਰ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ।
ਸਿੱਖ ਸਕਲ ਮਹਾਕਲਾਏ ਪੂਰ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਸਿੱਖਾਂ ਦੇ ਮਨ ਵਿਆਕਲ ਹੋ ਚੁੱਕੇ ਨੇ, ਕਿਉਂਕਿ ਕਈ ਦਿਨ ਹੋ ਗਏ ਬਾਹਰ ਬੈਠਿਆਂ ਨੂੰ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋ ਰਹੇ, ਤੇ ਕਈ ਕਾਹਲੇ ਪੈ ਗਏ ਕਿ ਮਹਾਰਾਜ ਨੇ ਕਦੋਂ ਦਰਸ਼ਨ ਦੇਣੇ ਨੇ। ਕਈ ਪ੍ਰੇਮ ਦੇ ਨਾਲ ਬੈਠੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜਦ ਪ੍ਰਸੰਨ ਹੋਣਗੇ ਉਹ ਦਰਸ਼ਨ ਦੇ ਦੇਣਗੇ। ਇਸ ਤਰੀਕੇ ਦੇ ਨਾਲ ਸਾਰਿਆਂ ਦੇ ਮਨ ਵਿਆਕਲ ਹੋ ਕੇ ਅੰਨ
ਕਬ ਦੇ ਦਰਸ਼ ਗੁਰੇਸ਼ਪੁਰ,
ਕਦੋਂ ਮਹਾਰਾਜ ਦਰਸ਼ਨ ਦੇਣਗੇ, ਕਦੋਂ ਸਾਡੀ ਇੱਛਾ ਪੂਰੀ ਕਰਨਗੇ, ਕਦੋਂ ਅਸੀਂ ਤ੍ਰਿਪਤ ਹੋਵਾਂਗੇ ਮਹਾਰਾਜ ਦੇ ਦਰਸ਼ਨ ਕਰਕੇ। ਮਨ ਦੇ ਅੰਦਰ ਵਿਚਾਰਾਂ ਘੜਦੇ ਹਨ, ਜਿਵੇਂ ਸਵੰਤੀ ਬੂੰਦ ਪਪੀਹਾ ਚਾਹੁੰਦਾ ਕਿ ਮੈਨੂੰ ਮਿਲ ਜਾਵੇ, ਤੇ ਮੈਨੂੰ ਉਹ ਸਵੰਤੀ ਬੂੰਦ ਮਿਲੇ ਤੇ ਮੈਨੂੰ ਇਹ ਜੀ ਦਾਨ ਮਿਲੇ, ਮੇਰੇ ਜਿਹੜੇ ਪਿਆਸ ਦੇ ਨਾਲ ਪ੍ਰਾਣ ਬਾਹਰ ਨਿਕਲਦੇ ਜਾਂਦੇ ਨੇ ਨਾ, ਇਹ ਮੇਰੇ ਪ੍ਰਾਣ ਵਾਪਸ ਆ ਜਾਣ। ਜਿਵੇਂ ਕਵੀ ਜੀ ਕਹਿੰਦੇ, ਪਪੀਹੇ ਨੂੰ ਸਵੰਤੀ ਬੂੰਦ ਦੀ ਪਿਆਸ ਹੁੰਦੀ ਹੈ,
ਚੱਕਵਾ ਨਾ ਚਾਹੇ ਸੂਰਜ ਪ੍ਰਕਾਸ਼।
ਇਸੇ ਤਰ੍ਹਾਂ ਜਿਵੇਂ ਜਿਹੜਾ ਚੱਕਵਾ ਤੇ ਚੱਕਵੀ ਨੇ ਉਹ ਸੂਰਜ ਦਾ ਪ੍ਰਕਾਸ਼ ਨਹੀਂ ਚਾਹੁੰਦੇ ਕਿ ਸਾਨੂੰ ਇਹ ਪ੍ਰਕਾਸ਼ ਨਾ ਹੀ ਮਿਲੇ ਤੇ ਚੰਗਾ, ਚੰਦਰਮਾ ਹੀ ਚੜਿਆ ਰਹੇ, ਅਸੀਂ ਚੰਦਰਮੇ ਦੀ ਚਾਨਣੀ ਦੇ ਵਿੱਚ ਮਿਲਾਪ ਤਾਂ ਕਰ ਸਕੀਏ। ਇਸੇ ਤਰੀਕੇ ਦੇ ਨਾਲ
ਪਤ ਬ੍ਰਤਾ ਤੁਰੁਨ ਪਤ ਕੇ ਵਿਯੋਗ,
ਕਵੀ ਜੀ ਤੀਸਰੀ ਉਦਾਹਰਣ ਦਿੰਦੇ ਕਿ ਜਿਵੇਂ ਪਤੀ ਬ੍ਰਤਾ ਇਸਤਰੀ ਆਪਣੇ ਪਤੀ ਦੇ ਵਿਯੋਗ ਕਰਕੇ ਰਾਤ ਦਿਨ ਤੜਫਦੀ ਰਹਿੰਦੀ ਹੈ ਕਿ ਕਦੋਂ ਮੇਰਾ ਪਤੀ ਵਿਦੇਸ਼ ਤੋਂ ਵਾਪਸ ਆਵੇ, ਕਦੋਂ ਪਤੀ ਦੇ ਨਾਲ ਮਿਲਾਪ ਹੋਵੇਗਾ। ਉਸ ਦੀ ਤੜਫ ਜਿਵੇਂ ਪਤੀ ਦੇ ਵਿਯੋਗ ਕਰਕੇ ਹੁੰਦੀ ਹੈ,
ਜਿਵੇਂ ਮਹਾ ਕਸ਼ਟ ਤੇ ਚਾਹੇ ਸੰਯੋਗ।
ਇਸੇ ਤਰੀਕੇ ਦੇ ਨਾਲ ਉਹ ਪਤੀ ਦੇ ਵਿਯੋਗ ਕਰਕੇ ਮਹਾਨ ਕਸ਼ਟ ਸਹਾਰਦੀ ਹੈ, ਉਹ ਸੰਯੋਗ ਕਦੋਂ ਹੋਵੇਗਾ, ਜਦੋਂ ਪਤੀ ਦੇ ਨਾਲ ਮਿਲਾਪ ਹੋਵੇਗਾ।
ਨਹਿ ਕੋ ਜਬ ਕਹਿ ਸਕੈ,
ਇਸ ਤਰੀਕੇ ਦੇ ਨਾਲ ਤਿੰਨ ਉਦਾਹਰਣਾਂ ਕਵੀ ਜੀ ਨੇ ਦਿੱਤੀਆਂ ਨੇ, ਇੱਕ ਪਤਨੀ ਦਾ ਪਤੀ ਨਾਲੋਂ ਵਿਯੋਗ, ਇੱਕ ਚੱਕਵੀ ਤੇ ਚੱਕਵੇ ਦਾ ਚੰਦਰਮੇ ਨਾਲੋਂ ਵਿਯੋਗ, ਇੱਕ ਪਪੀਹੇ ਦਾ ਸਵੰਤੀ ਬੂੰਦ ਦੇ ਨਾਲੋਂ ਵਿਯੋਗ। ਜਿਵੇਂ ਸਵੰਤੀ ਬੂੰਦ ਤੋਂ ਬਿਨਾਂ ਪਪੀਹਾ ਨਹੀਂ ਰਹਿ ਸਕਦਾ, ਚੰਦਰਮੇ ਤੋਂ ਬਿਨਾਂ ਚੱਕਵਾ ਚੱਕਵੀ ਨਹੀਂ ਰਹਿ ਸਕਦੇ। ਪਤਨੀ ਧਰਮ ਪਤੀਵ੍ਰਤਾ ਧਰਮ ਵਾਲੀ ਇਸਤਰੀ ਆਪਣੇ ਪਤੀ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਤੋਂ ਬਿਨਾਂ ਜਿਹੜੇ ਗੁਰਸਿੱਖ ਪ੍ਰੇਮੀ ਨੇ ਉਹ ਨਹੀਂ ਰਹਿ ਸਕਦੇ। ਉਹਨਾਂ ਦੇ ਮਨ ਦੇ ਅੰਦਰ ਇਹ ਵਿਆਕੁਲਤਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਰਸ਼ਨਾਂ ਰੂਪੀ ਆਪਣੀ ਸਵੰਤੀ ਬੂੰਦ ਦੇਣ, ਤੇ ਸਾਡਾ ਜਿਹੜਾ ਹਿਰਦਾ ਪਪੀਹੇ ਦੀ ਤਰ੍ਹਾਂ ਬਣਿਆ ਪਿਆ ਇਹ ਦਰਸ਼ਨਾਂ ਰੂਪੀ ਸਵੰਤੀ ਬੂੰਦ ਲੈ ਕਰਕੇ ਤ੍ਰਿਪਤ ਹੋ ਜਾਵੇਗਾ। ਇਸੀ ਜਿਹੜੀ ਸਾਡੀ ਹਾਲਤ ਉਹ ਚੱਕਵੇ ਤੇ ਚੱਕਵੀ ਵਾਲੀ ਬਣੀ ਹੈ, ਕਦੋਂ ਚੰਦਰਮਾ ਸਰੀਖੇ ਮੁਖੜੇ ਵਾਲੇ ਗੁਰੂ ਅਮਰਦਾਸ ਬਾਹਰ ਨਿਕਲਣਗੇ, ਦਰਸ਼ਨ ਦੇਣਗੇ ਤੇ ਸਾਡਾ ਮਿਲਾਪ ਹੋਵੇਗਾ। ਕਦੋਂ ਪਤੀਵ੍ਰਤਾ ਧਰਮ ਇਸਤਰੀ ਦੀ ਤਰ੍ਹਾਂ ਸੇਵਕ ਜਨ ਠਾਕੁਰ ਏਕ ਸਬਾਈ ਨਾਰ ਇਸਤਰੀਆਂ ਰੂਪੀ ਹੋ ਕਰਕੇ ਬੈਠੇ ਹੋਏ ਨੇ, ਕਦੋਂ ਸਾਡੇ ਪਤੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਸਾਡਾ ਸੰਯੋਗ ਹੋਵੇਗਾ, ਕਦੋਂ ਮਿਲਾਪ ਹੋਵੇਗਾ, ਕਦੋਂ ਬਚਨ ਹੋਣਗੇ, ਕਦੋਂ ਸਾਨੂੰ ਬਚਨ ਸੁਣ ਕਰਕੇ ਤ੍ਰਿਪਤੀ ਹੋਵੇਗੀ। ਇਸ ਤਰੀਕੇ ਦੇ ਨਾਲ ਸਾਰੇ ਮਨ ਵਿਆਕਲ ਕਰਕੇ ਉਸ ਸਥਾਨ ਤੇ ਬੈਠੇ ਹੋਏ ਨੇ, ਨਹਿ ਕੋ ਜਬ ਕਹਿ ਸਕੈ, ਜਦੋਂ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਿਆ, ਫਿਰ ਉਹ ਸਾਰੀ ਸੰਗਤ ਨੇ ਮਿਲ ਕਰਕੇ ਇੱਕ ਯਤਨ ਹੋਰ ਅਪਣਾਇਆ।
ਇੱਕ ਸੇਵਕ ਬੱਲੂ ਹੁਤੋ,
ਇੱਕ ਭਾਈ ਬੱਲੂ ਜੀ ਸੇਵਕ ਸਨ,
ਉਹ ਗੁਰ ਸੇਵਕ ਮਾਏ,
ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਰਾਤ ਦਿਨ ਚੁਬਾਰੇ ਦੇ ਦਰਵਾਜੇ ਦੇ ਅੱਗੇ ਖੜ ਕੇ ਸੇਵਾ ਕਰਦਾ ਸੀ।
ਸਵਈਆ ਛੰਦ ਬੱਲੂ ਤੇ ਨਿਤ ਪ੍ਰਤੀ ਸਭ ਸੇਵਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੋ ਵੀ ਆਪਣੇ ਬਚਨ ਤੋਂ ਕਹਿੰਦੇ ਭਾਈ ਬੱਲੂ ਜੀ ਨੂੰ, ਭਾਈ ਬੱਲੂ ਜੀ ਉਸੇ ਵਕਤ ਰਾਤ ਹੋਵੇ ਜਾਂ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਪਾਲਦਿਆਂ ਹੋਇਆ ਸੇਵਾ ਵਿੱਚ ਤਤਪਰ ਹੁੰਦੇ।
ਪ੍ਰਸੰਨ ਸਤਿਗੁਰ ਕਰਵਾਏ,
ਬੜੀ ਪ੍ਰਸੰਨਤਾ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਦਾ ਸੀ, ਖੁਸ਼ ਦਿਲ ਦੇ ਨਾਲ। ਇਹ ਨਹੀਂ ਕਿ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਕਿ ਜੇ ਮੈਂ ਸਤਿਗੁਰੂ ਮਹਾਰਾਜ ਜੀ ਦਾ ਬਚਨ ਨਾ ਮੰਨਿਆ ਤੇ ਪਤਾ ਨਹੀਂ ਮਹਾਰਾਜ ਕੋਈ ਸਰਾਪ ਹੀ ਨਾ ਦੇ ਦੇਣ, ਇਹੋ ਜਿਹੀ ਮਨ ਦੇ ਅੰਦਰ ਕੋਈ ਭਾਵਨਾ ਨਹੀਂ ਸੀ। ਮਨ ਦੇ ਅੰਦਰ ਚਾਹ ਸੀ ਕਿ ਮੈਂ ਸਤਿਗੁਰਾਂ ਦੀ ਸੇਵਾ ਕਰਾਂ। ਧੰਨ ਹਨ ਉਹ ਭਾਈ ਬੱਲੂ ਜੀ ਜਿਨ੍ਹਾਂ ਨੇ ਮਨ ਦਾ ਪ੍ਰੇਮ ਕਰਕੇ ਸਤਿਗੁਰਾਂ ਦੀ ਸੇਵਾ ਵਿੱਚ ਤਤਪਰ ਰਹੇ। ਜਦੋਂ ਮਹਾਰਾਜ ਨੇ ਸੇਵਾ ਵਾਸਤੇ ਕਹਿਣਾ, ਉਸੇ ਵਿੱਚ ਜਿਹੜਾ ਮੁਖੜਾ ਸੀ ਕਮਲ ਵਾਂਗੂ ਖਿੜ ਜਾਣ, ਪ੍ਰਸੰਨ ਹੋ ਜਾਣ ਕਿ ਸਤਿਗੁਰਾਂ ਨੇ ਮੈਨੂੰ ਸੇਵਾ ਦਿੱਤੀ ਹੈ। ਬੜੀ ਪ੍ਰਸੰਨਤਾ ਦੇ ਨਾਲ ਮਹਾਰਾਜ ਦੀ ਸੇਵਾ ਕਰਦਾ,
ਪ੍ਰੇਮ ਜੋਤ ਸੋ ਨੀਕੇ ਕਰਤਾ,
ਔਰ ਬੜੇ ਪ੍ਰੇਮ ਦੇ ਵਿੱਚ ਸੇਵਾ ਨੂੰ ਨਿਭਾ ਦਿੰਦਾ।
ਸਨਮ ਖਰੋ ਰਹੇ ਹਿਤ ਲਾਏ,
ਫਿਰ ਉਹ ਸੇਵਾ ਕਰਕੇ ਪ੍ਰੇਮ ਦੇ ਨਾਲ ਆ ਕੇ ਸਨਮੁਖ ਖੜ ਜਾਂਦਾ।
ਜਾਵ ਕਿਛ ਟਹਿਲ ਕਰੇ ਫਰਮਾਵਨ,
ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਈ ਸੇਵਾ ਕਰਨ ਵਾਸਤੇ ਕਹਿੰਦੇ,
ਤਬ ਸੋ ਕਰਤ ਸੁਧਾਰ ਬਣਾਏ,
ਔਰ ਬੜੇ ਚੰਗੇ ਤਰੀਕੇ ਦੇ ਨਾਲ ਉਹ ਸੇਵਾ ਨੂੰ ਕਰਕੇ ਫਿਰ ਵਾਪਸ ਆਉਂਦਾ।
ਨਾਹੀਂ ਤਾਂ ਠੰਡੋ ਰਹੇ ਅਗਾਰੀ,
ਜੇ ਸਤਿਗੁਰਾਂ ਨੇ ਕੋਈ ਸੇਵਾ ਨਹੀਂ ਨਾ ਕਹੀ ਤੇ ਚੁਬਾਰੇ ਦੇ ਦਰਵਾਜ਼ੇ ਦੇ ਅੱਗੇ ਖੜਾ ਰਹਿਣਾ। ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ।
ਸਤਿਗੁਰ ਕੇ ਚਿਤ ਕੋ ਪਾਏ,
ਇਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਹਿਰਦੇ ਨੂੰ ਭਾਈ ਬੱਲੂ ਜੀ ਭਾ ਗਏ।
ਬੁੱਢੇ ਆਦਿ ਸਿੱਖ ਸਭ ਮਿਲ ਕੇ,
ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਜਿੰਨੇ ਵੀ ਪ੍ਰੇਮੀ ਗੁਰਸਿੱਖ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਸਨ,
ਜਿਸ ਬੱਲੂ ਕੋ ਨਿਕਟ ਬੁਲਾਏ,
ਉਸ ਭਾਈ ਬੱਲੂ ਜੀ ਨੂੰ ਆਪਣੇ ਪਾਸ ਬੁਲਾਇਆ। ਸਾਰੀਆਂ ਸੰਗਤਾਂ ਨੇ ਇੱਕ ਮਤਾ ਪਕਾ ਕੇ,
ਬਿਨਾਂ ਬਖਾਨੀ ਪ੍ਰੀਤ ਮਹਾਨੀ,
ਬੜੀ ਵੱਡੀ ਪ੍ਰੇਮ ਦੀ ਜੁਗਤੀ ਅਪਣਾ ਕਰਕੇ ਤੇ ਬਹੁਤ ਨਿਮਰਤਾ ਦੇ ਨਾਲ ਭਾਈ ਬੱਲੂ ਜੀ ਨੂੰ ਬੇਨਤੀ ਕੀਤੀ,
ਇਹ ਸੰਗਤ ਬੈਠੀ ਸਮਝਾਇ,
ਇਹ ਜਿਹੜੀ ਸਾਰੀ ਸੰਗਤ ਇਕੱਤਰ ਹੋ ਕੇ ਬੈਠੀ ਹੈ,
ਸਭ ਚਾਹਤ ਹੈ ਸਤਿਗੁਰ ਦਰਸ਼ਨ,
ਸਾਰੀ ਹਿਰਦੇ ਦੇ ਅੰਦਰ ਇੱਕ ਹੀ ਚਾਹਨਾ ਲੈ ਕੇ ਬੈਠੀ ਹੈ ਕਿ ਮਹਾਰਾਜ ਦੇ ਦਰਸ਼ਨ ਕਰਨੇ ਹਨ।
ਸਭ ਤੋਂ ਦਿਵਸ ਇਨ ਦੀਏ ਬਤਾਏ,
ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ 7 ਦਿਨ ਚੁਬਾਰਾ ਸਾਹਿਬ ਦੇ ਅੰਦਰ ਬੈਠਿਆਂ ਬਤੀਤ ਹੋ ਗਏ ਨੇ, ਔਰ 7 ਦਿਨ ਸੰਗਤਾਂ ਨੂੰ ਬਾਹਰ ਬੈਠਿਆਂ ਬਤੀਤ ਹੋ ਗਏ, ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋ ਰਹੇ। ਭਾਈ ਬੱਲੂ ਜੀ ਤੁਸੀਂ ਕਿਰਪਾ ਕਰੋ, ਮਹਾਰਾਜ ਜੀ ਨੂੰ ਇੱਕ ਵਾਰੀ ਬੇਨਤੀ ਕਰਾ ਕੇ ਸਾਨੂੰ ਦਰਸ਼ਨ ਕਰਵਾ ਦਿਓ।
ਬਿਨ ਸੂਰਜ ਪੰਕਜ ਮੁਰਝਾਵੇ,
ਜਿਵੇਂ ਭਾਈ ਬੱਲੂ ਜੀ ਸੂਰਜ ਤੋਂ ਬਿਨਾਂ ਜਿਹੜਾ ਕਵਲ ਦਾ ਫੁੱਲ ਹੈ ਨਾ ਉਹ ਮੁਰਝਾ ਜਾਂਦਾ, ਕਿਉਂਕਿ ਸੂਰਜ ਦਾ ਆਪਣਾ ਪ੍ਰੇਮ ਜਿਹੜਾ ਉਹ ਕੇਵਲ ਸੂਰਜ ਦੇ ਨਾਲ ਹੈ ਕਮਲ ਦਾ। ਜਦੋਂ ਚੰਦਰਮਾ ਚੜ੍ਹ ਜਾਂਦਾ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ। ਹੁਣ ਚੰਦਰਮੇ ਦਾ ਜਿਹੜਾ ਪ੍ਰੇਮ ਹੈ ਉਹ ਕਮੀਆਂ ਦੇ ਨਾਲ ਹੈ, ਉਹ ਉਸ ਵਕਤ ਖਿੜਦੀਆਂ ਨੇ ਜਦੋਂ ਸੂਰਜ ਚੜ੍ਹਦਾ, ਉਹ ਕੁਮੁਦਨੀਆਂ ਬੰਦ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਦੋਂ ਸੂਰਜ ਚੜ੍ਹਦਾ ਕਮਲ ਖਿੜਦਾ ਹੈ, ਕੁਮੁਦਨੀਆਂ ਬੰਦ ਹੋ ਜਾਂਦੀਆਂ ਨੇ। ਤੇ ਭਾਈ ਬੱਲੂ ਜੀ ਜਿਵੇਂ ਸੂਰਜ ਦੇ ਨਾ ਹੋਣ ਤੋਂ ਕਮਲ ਮੁਰਝਾ ਜਾਂਦਾ ਹੈ,
ਇਹ ਗੱਤ ਸਭ ਕੀ ਪਰੈ ਲਿਖਾਏ,
ਇਹ ਜਾਣ ਲਓ ਭਾਈ ਬੱਲੂ ਜੀ ਕਿ ਇਹ ਹਾਲਤ ਹੁਣ ਸਾਰੀ ਸੰਗਤ ਦੀ ਹੋਈ ਪਈ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੂਰਜ ਸਮਾਨ ਨੇ, ਉਹਨਾਂ ਦੇ ਦਰਸ਼ਨ ਕੀਤਿਆਂ ਤੋਂ ਬਿਨਾਂ ਇਹ ਜਿੰਨੇ ਵੀ ਗੁਰਸਿੱਖਾਂ ਦੇ ਚਿਹਰੇ ਕਮਲਾਂ ਦੀ ਨਿਆਈ ਸਨ ਇਹ ਮੁਰਝਾਏ ਪਏ ਹਨ।
ਬੱਲੂ ਕਰ ਜੋਰ ਸਭਨ ਟਿੱਗ,
ਤਦੋਂ ਭਾਈ ਬੱਲੂ ਜੀ ਦੇ ਅੱਗੇ ਸਾਰੇ ਪ੍ਰੇਮੀ ਗੁਰਸਿੱਖ ਸੰਗਤਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਮੈਂ ਤੁਮ ਅਨੁਸਾਰ,
ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਅਨੁਸਾਰੀ ਹੋ ਸਕਦੇ ਹੋ, ਕਿਰਪਾ ਕਰਕੇ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ।
ਜਿਵੇਂ ਤੁਮ ਕਹੋ ਕਰੋ ਮੈਂ ਤਿਸ ਬਿਦੁ,
ਇਸ ਵਕਤ ਭਾਈ ਬੱਲੂ ਜੀ ਕਹਿਣ ਲੱਗੇ ਕਿ ਪਿਆਰਿਓ ਪ੍ਰੇਮੀ ਸਤਸੰਗੀਓ, ਜਿਵੇਂ ਤੁਸੀਂ ਕਹਿੰਦੇ ਹੋ ਨਾ ਮੈਂ ਤੁਹਾਡੇ ਅਨੁਸਾਰੀ ਹਾਂ, ਜੋ ਤੁਸੀਂ ਕਹੋਗੇ ਮੈਂ ਉਹ ਬਚਨ ਮੰਨਾਂਗਾ।
ਦਰਸ਼ਨ ਪ੍ਰਾਪਤ ਹੋਏ ਉਦਾਰ,
ਜੇ ਸਤਿਗੁਰਾਂ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਤੇ ਮਹਾਰਾਜ ਜ਼ਰੂਰ ਤੁਹਾਨੂੰ ਦਰਸ਼ਨ ਦੇਣਗੇ।
ਅਰਜ ਗੁਜ਼ਾਰਨ ਪਰ ਉਪਕਾਰਨ,
ਬੇਨਤੀ ਕਰਨ ਵਾਸਤੇ ਅਤੇ ਪਰ ਉਪਕਾਰ ਕਰਨ ਵਾਸਤੇ,
ਤੇ ਨਿੱਕੀ ਔਰ ਨਕਾਰ,
ਇਸ ਤੋਂ ਵੱਡੀ ਹੋਰ ਕਿਹੜੀ ਚੰਗੀ ਗੱਲ ਹੋ ਸਕਦੀ ਹੈ, ਕਿਹੜਾ ਹੋਰ ਕੰਮ ਚੰਗਾ ਹੋ ਸਕਦਾ। ਇੱਥੋਂ ਇੱਕ ਕਿੱਡੀ ਵੱਡੀ ਸਿੱਖਿਆ ਮਿਲਦੀ ਹੈ ਕਿ ਜੇ ਆਪੋ ਕਿਸੇ ਦੀ ਵਾਹ ਨਾ ਪੈਂਦੀ ਹੋਵੇ ਕਿਸੇ ਤਾਈਂ ਗੱਲ ਕਰਨ ਦੀ, ਜੇ ਉਹ ਸੁਨੇਹਾ ਸਾਡਾ ਉਸ ਤਾਈਂ ਪਹੁੰਚਾਉਣ ਦਾ ਆਪ ਉਪਰਾਲਾ ਕਰ ਸਕਦੇ ਹੋਈਏ, ਕਦੇ ਦੇਰੀ ਨਹੀਂ ਕਰਨੀ ਚਾਹੀਦੀ। ਇਹ ਸਭ ਤੋਂ ਵੱਡਾ ਪਰ ਉਪਕਾਰ ਹੈ। ਜੇ ਕਿਸੇ ਤੇ ਪਰ ਉਪਕਾਰ ਕਰ ਦਈਏ ਇਸ ਤੋਂ ਵੱਡਾ ਕੋਈ ਕਰਮ ਨਹੀਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਸਿੱਖ ਪ੍ਰੇਮੀ ਸਤਸੰਗੀਆਂ ਨੇ ਭਾਈ ਬੱਲੂ ਜੀ ਨੂੰ ਬੇਨਤੀ ਕੀਤੀ, ਭਾਈ ਬੱਲੂ ਜੀ ਕਿਰਪਾ ਕਰੋ ਤੁਸੀਂ ਮਿਲਾ ਸਕਦੇ ਹੋ। ਤੇ ਭਾਈ ਬੱਲੂ ਜੀ ਕਹਿੰਦੇ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਸੇ ਅਨੁਸਾਰ ਆ ਤੁਹਾਡੇ ਬਚਨ ਨੂੰ ਮੈਂ ਸੰਭਾਲਦਾ ਹਾਂ, ਪਰ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਤੇ ਜ਼ਰੂਰ ਦਰਸ਼ਨ ਦੇਣਗੇ। ਆਪ ਦੀ ਬੇਨਤੀ ਸਤਿਗੁਰਾਂ ਤਾਈਂ ਪਹੁੰਚਾਉਣ ਵਾਸਤੇ ਇਹ ਜਿਹੜਾ ਪਰ ਉਪਕਾਰ ਦਾ ਕੰਮ ਹੈ, ਇਸ ਤੋਂ ਵੱਡਾ ਕੋਈ ਹੋਰ ਕਰਮ ਨਹੀਂ ਹੋ ਸਕਦਾ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਬੱਲੂ ਜੀ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਨਗੇ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਅਸੀਸ ਬਖਸ਼ਿਸ਼ ਕਰਨੀ। ਦੇਹੋਂ ਸੱਜਣੇ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਆਓ ਸਿਮਰਨ ਦੇ ਵਿੱਚ ਆਪਣੀਆਂ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਲਾਹੇ ਪ੍ਰਾਪਤ ਕਰੀਏ ਜੀ। ਫਤਿਹ ਦੀ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।